You're with SBS Radio. Find more great stories in your language at sbs.com.au.
ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਅਜਿਹੇ ਮੁੱਦੇ ਦੇ ਬਾਰੇ ਜੋ ਕਿ ਪਹਿਲੀ ਨਜ਼ਰ ਵਿੱਚ ਸ਼ਾਇਦ ਮੁੱਦਾ ਲੱਗਦਾ ਹੀ ਨਹੀਂ। ਸਾਡੇ ਵਿੱਚੋਂ ਕਾਫੀ ਲੋਕ ਅਜਿਹੇ ਹੋਣਗੇ ਜੋ ਆਪਣਾ ਕਾਰੋਬਾਰ ਕਰਦੇ ਹੋਣਗੇ ਤੇ ਜਿਨ੍ਹਾਂ ਵਾਸਤੇ ਕ੍ਰੈਡਿਟ ਕਾਰਡ ਪੇਮੈਂਟ ਵਸੂਲ ਕਰਨਾ ਰੋਜ਼ਮਰਾ ਦੇ ਕੰਮਾਂ ਵਿੱਚ ਸ਼ਾਮਿਲ ਹੋਵੇਗਾ। ਦੋਸਤੋ, ਇੱਕ ਉਪਭੋਗਤਾ ਯਾਨੀ ਕੰਜ਼ਿਊਮਰ ਜਾਂ ਕਸਟਮਰ ਦੇ ਕ੍ਰੈਡਿਟ ਕਾਰਡ ਦੀਆਂ ਫਰਜ਼ੀ ਟ੍ਰਾਂਜੈਕਸ਼ਨਸ ਦੇ ਜ਼ਰੀਏ ਉਹਨਾਂ ਦੇ ਬੈਂਕ ਅਕਾਊਂਟ ਵਿੱਚੋਂ ਪੈਸੇ ਦਾ ਗਬਨ ਹੋਣ ਦੇ ਕਿੱਸੇ ਤੇ ਅਸੀਂ ਬਹੁਤ ਸੁਣੇ ਹੋਣਗੇ, ਲੇਕਿਨ ਕੀ ਤੁਸੀਂ ਸੁਣਿਆ ਹੈ ਕਿ ਕਿਸੇ ਕਾਰੋਬਾਰ ਦੇ ਬੈਂਕ ਅਕਾਊਂਟ ਵਿੱਚ ਕਿਸੇ ਬੰਦੇ ਨੇ ਕ੍ਰੈਡਿਟ ਕਾਰਡ ਫਰੌਡ ਕਰਕੇ ਪੈਸੇ ਜਮ੍ਹਾਂ ਕਰਵਾ ਦਿੱਤੇ ਹੋਣ? ਐਡੀਲੇਡ ਦੇ ਭਾਰਤੀ ਖਾਣੇ ਦੇ ਰੈਸਟੋਰੈਂਟ ਕਰੀ ਲਾਊਂਜ ਨਾਲ ਅਜਿਹਾ ਹੀ ਵਾਕਿਆ ਪੇਸ਼ ਆਇਆ। ਆਓ ਇਸ ਰੈਸਟੋਰੈਂਟ ਦੀ ਮੈਨੇਜਰ ਰਿਤੂ ਭਾਰਦਵਾਜ ਨਾਲ ਗੱਲਬਾਤ ਕਰੀਏ ਤੇ ਸੁਣੀਏ ਉਹਨਾਂ ਦੀ ਜ਼ੁਬਾਨੀ ਕੀ ਮਾਜਰਾ ਕੀ ਹੈ। ਰਿਤੂ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨੂੰ ਆਪਣਾ ਵਕਤ ਦੇਣ ਵਾਸਤੇ।
ਥੈਂਕ ਯੂ ਜੀ।
ਰਿਤੂ, ਸਾਡੇ ਸ਼ਰੋਤਾਵਾਂ ਨੂੰ ਪਲੀਜ਼ ਦੱਸੋਗੇ ਕਿ ਅਸਲ ਕਿੱਸਾ ਹੋਇਆ ਕੀ ਤੁਹਾਡੇ ਰੈਸਟੋਰੈਂਟ ਵਿੱਚ?
ਹਾਂਜੀ, ਸਾਨੂੰ 11 December ਨੂੰ ਈਮੇਲ ਆਇਆ ਸੀਗਾ, 11 November ਨੂੰ, ਸੋਰੀ, ਇੱਕ ਐਂਟਰੀ ਬਾਬਨ ਦੇ ਨਾਂ ਦੇ ਬੰਦੇ ਦਾ ਕਿ ਮੈਨੂੰ 60 ਜਣੇ ਦੀ ਕੇਟਰਿੰਗ ਚਾਹੀਦੀ ਆ ਉਹਦੀ 4th ਵੈਡਿੰਗ ਐਨੀਵਰਸਰੀ ਲਈ। ਤੇ ਉਹਨੇ ਨਾਲ ਪੁੱਛਿਆ ਸੀ ਕਿ ਤੁਸੀਂ ਕ੍ਰੈਡਿਟ ਕਾਰਡ ਲੈਂਦੇ ਹੋ, ਤੇ ਉਹਨਾਂ ਨੂੰ ਫਿਰ ਮੈਂ ਨੈਕਸਟ ਰਿਪਲਾਈ ਕੀਤਾ ਕਿ ਅਸੀਂ ਕ੍ਰੈਡਿਟ ਕਾਰਡ ਪੇਮੈਂਟ ਐਕਸੈਪਟ ਕਰਦੇ ਹਾਂ। ਤੇ ਫਿਰ ਉਹਨਾਂ ਨੂੰ ਮੈਂ ਆਪਣਾ ਮੈਨਿਊ ਭੇਜਿਆ, ਤੇ ਫਿਰ ਉਹਨਾਂ ਨੇ ਜਿਹੜੇ ਵੀ ਉਹਨਾਂ ਦਾ ਆਰਡਰ ਸੀ ਉਹ ਸਿਲੈਕਟ ਕਰਕੇ ਮੈਨੂੰ ਭੇਜਿਆ। ਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਮੈਂ ਬਿਮਾਰ ਹਾਂ ਅਤੇ ਮੈਂ ਕੈਂਸਰ ਦੀ ਟ੍ਰੀਟਮੈਂਟ ਲਈ ਮੈਂ ਓਵਰਸੀਜ਼ ਹਾਂ, ਕਿ ਤੁਸੀਂ ਮੇਰੇ ਕ੍ਰੈਡਿਟ ਕਾਰਡ 'ਚੋਂ ਤੁਸੀਂ ਟ੍ਰਾਂਜੈਕਸ਼ਨ ਕਰ ਲਓ। ਉਹਨਾਂ ਨੇ ਈਮੇਲ ਦੇ ਰਾਹੀਂ ਭੇਜਿਆ ਅਤੇ ਉਹਨਾਂ ਨੇ ਕਿਹਾ ਕਿ ਮੈਂ ਫੋਨ ਨਹੀਂ ਕਰ ਸਕਦਾ। ਅਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਕ੍ਰੈਡਿਟ ਕਾਰਡ ਦਾ ਡੀਟੇਲ ਭੇਜੀ ਅਤੇ ਮੈਂ ਈਮੇਲ ਰਾਹੀਂ ਉਹ ਆਪਣੇ PDQ ਮਸ਼ੀਨ 'ਚ ਟ੍ਰਾਂਜੈਕਸ਼ਨ ਰਨ ਕੀਤੀ। ਤੇ ਫਿਰ ਉਹਨਾਂ ਨੇ ਈਮੇਲ ਕੀਤਾ ਕਿ ਮੈਂ ਬਾਹਰ ਹਾਂ ਅਤੇ ਮੈਨੂੰ ਡੈਕੋਰੇਸ਼ਨ ਵਾਸਤੇ ਮੈਂ ਫਲੋਰਿਸਟ ਇੱਕ ਹਾਇਰ ਕੀਤਾ ਕਿ ਉਹ ਆਪਣੇ ਘਰ ਤੋਂ ਕੰਮ ਕਰਦਾ, ਕਿ ਉਹਦਾ ਕੋਈ ਬਿਜ਼ਨਸ ਜਾਂ ਕੁਛ ਹੈ ਨਹੀਂ, ਅਤੇ ਮੈਂ ਤੁਸੀਂ ਜੇ ਉਹਦੀ ਪੇਮੈਂਟ ਕਰ ਸਕਦੇ ਹੋ ਕਿਤੇ ਕਿ ਮੈਂ ਬਾਹਰ ਹਾਂ। ਅਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ, ਸਾਨੂੰ ਲੱਗਿਆ ਕਿ ਉਹ ਜੈਨੂਇਨ ਹੈ ਕੋਈ ਬੰਦਾ, ਕਿ ਵਿਲ ਯੂ ਉਹ ਸਿੱਕਾ। ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਉਹਨਾਂ ਤੋਂ, ਉਹਨਾਂ ਨੇ ਸਾਨੂੰ ਪੈਸੇ ਟ੍ਰਾਂਸਫਰ ਕਰਤੇ ਕਿ ਅਸੀਂ ਪੇ ਕਰ ਦੂੰਗੇ। ਤੇ ਉਸ ਸੇਮ ਡੇ ਸਾਡੇ ਬੈਂਕ ਦਾ ਫੋਨ ਆਇਆ ਕਿ ਤੁਹਾਡੇ ਅਕਾਊਂਟ ਚੋਂ ਹਿਊਜ ਅਮਾਊਂਟ ਟ੍ਰਾਂਜੈਕਸ਼ਨ ਜਿਹੜਾ ਆਇਆ, ਕਿ ਤੁਸੀਂ ਉਹ ਬੰਦੇ ਨੂੰ ਜਾਣਦੇ ਹੋ ਕ੍ਰੈਡਿਟ ਕਾਰਡ ਤੋਂ ਆਇਆ। ਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਨਹੀਂ, ਪਰ ਉਹ ਬੰਦੇ ਨੇ, ਅਸੀਂ ਉਹਨਾਂ ਨੂੰ ਸਿਚੁਏਸ਼ਨ ਐਕਸਪਲੇਨ ਕੀਤਾ ਕਿ ਸਾਨੂੰ ਈਮੇਲ ਆਇਆ ਸੀਗਾ ਤੇ ਉਹਨਾਂ ਨੇ ਕੇਟਰਿੰਗ ਦਾ ਆਰਡਰ ਦਿੱਤਾ, ਤੇ ਉਹ ਐਡੀਲੇਡ ਦਾ ਹੀ ਬੰਦਾ ਆ ਕਿ ਉਹਨੇ ਆਪਣੇ ਘਰੇ ਕੇਟਰਿੰਗ ਕਰਾਉਣੀ ਆ ਤੇ ਉਹ ਕੋਈ ਫੂਡ ਪਿਕਅਪ ਕਰਨ ਆਊਗਾ, ਉਹਨੇ ਕਿਹਾ ਸੀਗਾ। ਤੇ ਫਿਰ ਉਹ ਕਹਿੰਦੇ ਕਿ ਜਿਹੜਾ ਤੁਹਾਡੇ ਕ੍ਰੈਡਿਟ ਕਾਰਡ ਦੇ ਪੇਮੈਂਟ, ਤੁਹਾਡੀ ਟ੍ਰਾਂਜੈਕਸ਼ਨ, ਤੁਹਾਡੇ ਅਕਾਊਂਟ 'ਚ ਪੈਸੇ ਆਇਆ, ਜਿਹੜਾ ਕਾਰਡ ਯੂਜ਼ ਹੋਇਆ ਉਹ ਆਸਟ੍ਰੇਲੀਅਨ ਨਹੀਂ ਹੈਗਾ, ਓਵਰਸੀਜ਼ ਕਾਰਡ ਆ।
ਅੱਛਾ,
ਤੇ ਤੁਹਾਨੂੰ ਉਹਨਾਂ ਤੋਂ ਕੋਈ ਆਈਡੈਂਟੀਫਿਕੇਸ਼ਨ ਪਰੂਫ ਲੈ ਕੇ ਦੱਸੋ ਤੇ ਅਸੀਂ ਵੈਰੀਫਾਈ ਕਰ ਦੂੰਗੇ ਕਿ ਟ੍ਰਾਂਜੈਕਸ਼ਨ ਜੈਨੂਇਨ ਆ ਜਾਂ ਨਹੀਂ ਹੈਗੀ। ਤੇ ਜਦੋਂ ਅਸੀਂ ਉਹਦੇ ਤੋਂ ਪਰੂਫ ਮੰਗਿਆ ਤੇ ਉਹ ਕਹਿੰਦਾ ਕਿ ਮੇਰਾ ਈਅਰ ਦਾ ਕੁਛ ਇਨਫੈਕਸ਼ਨ ਹੈ ਤੇ ਮੈਂ ਗੱਲ ਨਹੀਂ ਕਰ ਸਕਦਾ। ਤੇ ਉਹਨੂੰ ਕਿਹਾ ਸੀ ਕਿ ਆਪਣਾ ਫੋਨ ਨੰਬਰ ਦੇਵੇ ਕਿ ਅਸੀਂ ਬੈਂਕ ਨੂੰ ਭੇਜ ਸਕਦੇ ਹਾਂ ਕਿ ਐਟਲੀਸਟ ਉਹ ਫੋਨ ਨੰਬਰ ਨਾਲ ਵੈਰੀਫਾਈ ਕਰ ਲੈਣ, ਤੇ ਉਹਨੇ ਮਨਾ ਕਰਤਾ। ਉਸ ਤੋਂ ਬਾਅਦ ਫਿਰ ਅਸੀਂ ਬੈਂਕ ਨੂੰ ਦੁਬਾਰਾ ਅਪਰੋਚ ਕੀਤਾ ਤੇ ਫਿਰ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਕ੍ਰੈਡਿਟ ਕਾਰਡ ਫਰੋਡ ਟ੍ਰਾਂਜੈਕਸ਼ਨ 'ਚ ਫਸਦੇ ਹੋ ਕਿਉਂਕਿ ਓਵਰਸੀਜ਼ ਕਾਰਡ ਹੈ ਤਾਂ ਤੁਹਾਨੂੰ ਫਾਈਨ ਪਊਗਾ। ਤੇ ਉਹਨੇ ਕਿਹਾ ਸੀ ਕਿ ਜਦੋਂ ਤੁਹਾਡੇ ਅਕਾਊਂਟ 'ਚ ਟ੍ਰਾਂਜੈਕਸ਼ਨ ਹੋ ਗਈ ਤਾਂ ਜਿਹੜਾ ਮੇਰਾ ਫਲੋਰਿਸਟ ਆ ਉਹ ਪੈਸੇ ਲੈਣ ਆਊਗਾ। ਤੇ ਫਿਰ ਮੈਂ ਉਹਨਾਂ ਨੂੰ ਦੁਬਾਰਾ ਈਮੇਲ ਕੀਤਾ ਕਿ ਤੁਸੀਂ ਸਾਨੂੰ ਆਪਣਾ ਘਰ ਦਾ ਐਡਰੈਸ ਤੇ ਕੋਈ ਵੀ ਤੁਹਾਡਾ ਆਈਡੈਂਟੀਫਿਕੇਸ਼ਨ ਪਰੂਫ ਸੈਂਡ ਕਰੋ ਤੇ ਅਸੀਂ ਬੈਂਕ ਨੂੰ ਭੇਜ ਕੇ ਕਿ ਅਸੀਂ ਵੈਰੀਫਾਈ ਕਰ ਦੂੰਗੇ ਕਿ ਤੁਹਾਡੀ ਟ੍ਰਾਂਜੈਕਸ਼ਨ ਜੈਨੂਇਨ ਆ। ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਤੇ ਫਿਰ ਅਸੀਂ ਬੈਂਕ ਨਾਲ ਦੁਬਾਰਾ ਕੰਟੈਕਟ ਕੀਤਾ ਤੇ ਫਿਰ ਉਹਨਾਂ ਦੀ ਸਾਰੀ ਜੋ ਮਨੀ ਸੀਗੀ ਤੇ ਉਹਨਾਂ ਨੂੰ ਰੀਫੰਡ ਕਰਤੀ ਜਿਹੜੇ ਕਾਰਡ 'ਚੋਂ ਆਈ ਸੀਗੀ। ਤੇ ਇਸ ਲਈ ਅਸੀਂ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਹੋਰ ਦੂਜੇ ਜਿਹੜੇ ਸਮਾਲ ਬਿਜ਼ਨਸ ਹੈ ਕਿ ਕਿਵੇਂ ਲੋਕੀ ਟਾਰਗੇਟ ਕਰਦੇ ਆ ਸਮਾਲ ਬਿਜ਼ਨਸ ਨੂੰ, ਕਿ ਅਸੀਂ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰ ਚੁੱਕੇ ਸੀ, ਜੇ ਅਸੀਂ ਫਲੋਰਿਸਟ ਨੂੰ ਦੇ ਦਿੰਦੇ ਉਹ ਪੈਸੇ ਤਾਂ ਉਹ ਸਾਨੂੰ ਐਜ਼ ਅ ਬਿਜ਼ਨਸ ਫਾਈਨ ਪੈਣਾ ਸੀ ਸਾਰਾ।
ਸੋ ਰਿਤੂ, ਮੈਂ ਦੋ ਸਵਾਲ ਇਹਦੇ ਵਿੱਚੋਂ ਸਾਰੀ ਕਹਾਣੀ ਸੁਣ ਕੇ ਪੁੱਛਣਾ ਚਾਹੁੰਦੀ ਹਾਂ ਕਿ ਪਹਿਲਾਂ ਇਹ ਦੱਸੋ ਕਿ ਟੋਟਲ ਜਿਹੜਾ ਅਮਾਊਂਟ ਸੀਗਾ, ਕੁੱਲ ਰਾਸ਼ੀ ਤੁਹਾਡੇ ਕੋਲ ਕਿੰਨੀ ਵਸੂਲ ਹੋਈ ਇਸ ਬੰਦੇ ਵੱਲੋਂ?
ਹਾਂਜੀ, ਸਾਡੇ ਕੋਲ ਸੀਗੀ ਜਿਹੜਾ ਕੇਟਰਿੰਗ ਦਾ $1,529 ਸੀਗੇ, ਤੇ ਜਿਹੜੇ ਉਹ ਕਹਿੰਦਾ ਸੀ ਕਿ ਮੇਰੇ ਫਲੋਰਿਸਟ ਨੂੰ ਦੇਣੇ ਆ ਜੋ ਫੁੱਲਾਂ ਦੀ ਡੈਕੋਰੇਸ਼ਨ ਕਰਨ ਆਊਗਾ, ਉਹਦਾ $1,020 ਸੀਗਾ, ਤੇ $2,500।
ਠੀਕ ਹੈ, ਤੇ ਰਿਤੂ ਦੂਜਾ ਮੇਰਾ ਸਵਾਲ ਇਹ ਹੈ ਕਿ ਉਹਨੇ ਦੋ ਕਿਸਮ ਦੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ ਵੱਖ ਵੱਖ ਵਕਤ ਤੇ।
ਹਾਂਜੀ, ਜਦੋਂ ਉਹਨੇ ਪਹਿਲਾਂ ਈਮੇਲ ਕੀਤਾ ਸੀਗਾ ਤਾਂ ਉਹਨੇ ਜਦੋਂ ਉਹਨੇ ਕੀਤਾ ਸੀ ਕਿ ਮੈਨੂੰ ਬਰਥਡੇ ਦੀ ਮੈਂ ਕੇਟਰਿੰਗ ਕਰਾਉਣੀ ਆ, ਤੇ ਉਸ ਤੋਂ ਬਾਅਦ ਉਹਨੇ ਉਹ ਤੋਂ ਜਦੋਂ ਉਹਨੂੰ ਕਿਹਾ ਕਿ ਹਾਂਜੀ ਅਸੀਂ ਹੈਪੀ ਆ ਤੁਹਾਡੇ ਲਈ ਕੇਟਰਿੰਗ ਕਰਨ ਨੂੰ, ਤੇ ਫਿਰ ਉਹਨੇ ਜਦੋਂ ਕ੍ਰੈਡਿਟ ਕਾਰਡ ਦੀ ਡਿਟੇਲ ਭੇਜੀ ਤਾਂ ਉਹਨੇ ਮਿਲ ਕੀਤਾ ਕਿ ਮੈਂ ਕੈਂਸਰ ਨਾਲ ਡਾਇਗਨੋਸਡ ਹਾਂ ਤੇ ਮੈਂ ਓਵਰਸੀਜ਼ ਆ ਟ੍ਰੀਟਮੈਂਟ ਲਈ। ਫਿਰ ਜਦੋਂ ਸਾਨੂੰ ਬੈਂਕ ਨੇ ਕਿਹਾ ਕਿ ਉਹ ਤੋਂ ਨੰਬਰ ਲਓ, ਉਹਦਾ ਕੰਟੈਕਟ ਨੰਬਰ ਲਓ ਕਿ ਐਟਲੀਸਟ ਅਸੀਂ ਫੋਨ ਨੰਬਰ ਨਾਲ ਵੈਰੀਫਾਈ ਕਰ ਸਕਦੇ ਆ, ਤਾਂ ਫਿਰ ਉਹਨੇ ਕਿਹਾ ਕਿ ਮੇਰਾ ਈਅਰ ਦਾ ਟ੍ਰੀਟਮੈਂਟ ਚੱਲਦਾ।
ਤੇ ਰਿਤੂ, ਇਹ ਸਾਰੀ ਜਿਹੜੀ ਗੱਲਬਾਤ ਹੋਈ ਹੈ ਇਸ ਬੰਦੇ ਨਾਲ, ਐਂਡਰੂ ਆਪਣਾ ਨਾਂ ਜੋ ਦੱਸ ਰਿਹਾ, ਇਹ ਈਮੇਲ ਦੇ ਜ਼ਰੀਏ ਹੋਈ ਹੈ, ਫੋਨ ਤੇ ਨਹੀਂ ਔਰ ਪਰਸਨਲ ਵੀ ਨਹੀਂ ਹੋਈ, ਤੁਹਾਡੀ ਜ਼ਾਤੀ ਮੁਲਾਕਾਤ ਵੀ ਨਹੀਂ ਹੋਈ ਇਹਦੇ ਨਾਲ?
ਹਾਂਜੀ, ਨਹੀਂ ਬਿਲਕੁਲ ਨਹੀਂ ਹੋਈ। ਹਾਂਜੀ,
ਠੀਕ ਹੈ।
ਅਸੀਂ ਬਾਅਦ ਉਹ ਟ੍ਰਾਂਜੈਕਸ਼ਨ ਉਹਨੂੰ ਕਿਹਾ ਕਿ ਅਸੀਂ ਤੇਰੇ ਕੇਟਰਿੰਗ ਲਈ ਹੈਪੀ ਆ ਕਰਨ ਲਈ ਕਿ ਤੈਨੂੰ ਐਜ਼ ਅ ਪਰਸਨ ਆਪਣੇ ਆਇਡੈਂਟੀ ਪਰੂਫ ਸਾਰੇ ਲੈ ਕੇ ਆਉਣੇ ਪੈਣੇ ਆ, ਤਾਂ ਅਸੀਂ ਤੇਰੀ ਪੇਮੈਂਟ ਲਾ ਸਕਦੇ ਹਾਂ।
ਠੀਕ ਹੈ, ਤੇ ਫਿਰ ਤੁਸੀਂ ਇਸਦੇ ਜਦ ਪੈਸੇ ਵਾਪਸ ਕਰਤੇ, ਤੇ ਉਸ ਤੋਂ ਬਾਅਦ ਕੋਈ ਇਹਨੇ ਹੋਰ ਕੋਈ ਇਹਦਾ ਪ੍ਰਤੀਕਰਮ ਹੈਗਾ ਸੀ, ਕੁਛ ਇਹਨੇ ਜਵਾਬ ਦਿੱਤਾ, ਰਿਐਕਸ਼ਨ ਦਿੱਤਾ?
ਉਸ ਤੋਂ ਬਾਅਦ ਉਹਦਾ ਕੁਛ ਵੀ ਮੈਸੇਜ ਨਹੀਂ ਆਇਆ, ਕੋਈ ਈਮੇਲ ਨਹੀਂ ਆਇਆ।
ਪੈਸੇ ਇਹਨੂੰ ਵਾਪਸ ਮਿਲ ਗਏ, ਤੇ ਇਹਨੇ ਅੱਗਿਓਂ ਕੁਛ ਕਿੰਤੂ ਪਰੰਤੂ ਵੀ ਨਹੀਂ ਕੀਤਾ ਉੱਤੇ ਕਿ ਤੁਸੀਂ ਕਿਉਂ ਮੇਰਾ ਆਰਡਰ ਰੱਦ ਕੀਤਾ?
ਨਹੀਂ ਜੀ।
ਇਸ ਤੋਂ ਬਾਅਦ ਵੀ ਕੁਝ ਹੋਇਆ?
ਉਸ ਤੋਂ ਬਾਅਦ ਹਾਂਜੀ, ਲਾਸਟ ਵੀਕ ਇੱਕ ਹੋਰ ਈਮੇਲ ਆਇਆ ਸੇਮ ਨਾਮ ਤੋਂ, ਤੇ ਉਹਨੇ ਵੀ ਇਹੀ ਕਿਹਾ ਕਿ ਮੈਂ ਬਰਥਡੇ ਤੇ ਕੇਟਰਿੰਗ ਕਰਾਉਣੀ ਆ 50 ਜਣਿਆਂ ਦੀ, ਤੇ ਅਸੀਂ ਉਹਨਾਂ ਨੂੰ ਰਿਪਲਾਈ, ਕਿਉਂਕਿ ਅਸੀਂ ਪਹਿਲਾਂ ਹੀ ਗੋ ਥਰੂ ਜਾ ਚੁੱਕੇ ਹਾਂ ਚੀਜ਼ਾਂ ਦੇ, ਤਾਂ ਉਹਨਾਂ ਨੂੰ ਰਿਪਲਾਈ ਕੀਤਾ ਕਿ ਅਗਰ ਤੁਸੀਂ ਕੇਟਰਿੰਗ ਕਰਾਉਣੀ ਆ ਤਾਂ ਤੁਹਾਨੂੰ ਐਜ਼ ਅ ਪਰਸਨ ਆਉਣਾ ਪੈਣਾ, ਆਪ ਆਉਣਾ ਪੈਣਾ ਰੈਸਟੋਰੈਂਟ 'ਚ ਪੇ ਕਰਨ ਲਈ, ਅਸੀਂ ਕ੍ਰੈਡਿਟ ਕਾਰਡ ਈਮੇਲ ਰਾਹੀਂ ਨਹੀਂ ਲਉਂਗੇ।
ਤੇ ਰਿਤੂ, ਈਮੇਲ ਐਡਰੈਸ ਪਹਿਲੇ ਵਾਲੇ ਨਾਲੋਂ ਫਰਕ ਸੀ?
ਹਾਂਜੀ।
ਤੇ ਨਾ ਬੰਦੇ ਦਾ
ਨਾ ਸੇਮ ਸੀ।
ਰਿਤੂ, ਇੱਕ ਗੱਲ ਇਹ ਵੀ ਦੱਸੋ ਕਿ ਤੁਸੀਂ ਬਤੌਰ ਮੈਨੇਜਰ ਕੰਮ ਕਰਦੇ ਹੋ ਕਰੀ ਲਾਉਂਜ ਵਿੱਚ, ਕੀ ਹੈ ਤੁਹਾਡੀ ਪਹਿਲੀ ਜੌਬ ਹੈਗੀ ਹੈ?
ਹਾਂਜੀ, ਇਹ ਮੇਰੀ ਪਹਿਲੀ, ਉਸ ਤੋਂ ਪਹਿਲਾਂ ਮੈਂ UK ਸੀਗੀ, ਮੈਂ ਉੱਥੇ ਕੰਮ ਕਰਦੀ ਸੀ ਐਕੋਰ ਹੋਟਲਸ ਨਾਲ, ਤੇ ਮੈਂ ਇੱਥੇ ਵੀ ਹਿਲਟਨ ਤੇ ਐਕੋਰ ਹੋਟਲਸ ਨਾਲ ਕੰਮ ਕੀਤਾ, ਮਰਕਿਊਰ ਨਾਰਥ ਟੈਰਸ ਮਰਕਿਊਰ ਹੋਟਲ 'ਚ, ਤੇ ਉਸ ਤੋਂ ਬਾਅਦ ਹੁਣ ਮੇਰੀ ਇਹ ਜੌਬ ਐਜ਼ ਏ ਮੈਨੇਜਰ ਇਨ ਕਰੀ ਲਾਉਂਜ।
ਠੀਕ ਹੈ, ਜੌਬ ਜਿਹੜੀ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਹੀ ਵੱਖ ਵੱਖ ਤਰੀਕੇ ਦੀ ਕੀਤੀ ਹੈ, ਇਹ ਕੀ ਹੈ ਤੁਹਾਡਾ ਪਹਿਲਾ ਤਜਰਬਾ ਇਸ ਕਿਸਮ ਦੇ ਧੋਖੇਬਾਜ਼ੀ ਧਾਂਦਲੇਬਾਜ਼ੀ ਦੇ ਨਾਲ?
ਹਾਂਜੀ, ਇਹ ਮੇਰਾ ਪਹਿਲਾ, ਕਿਉਂਕਿ ਮੈਂ ਪਹਿਲਾਂ ਵੱਡੇ ਹੋਟਲਾਂ 'ਚ ਕੀਤੀ ਆ, ਉਹਦੇ 'ਚ ਇੰਨਾ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ, ਉਹ ਸਾਰੀ ਡਿਟੇਲ ਲੈ ਕੇ ਕਰਦੇ ਆ, ਐਜ਼ ਏ ਸਮਾਲ ਬਿਜ਼ਨਸ 'ਚ ਮੇਰੀ ਪਹਿਲੀ ਜੌਬ ਆ, ਤੇ ਬਹੁਤ ਸ਼ੌਕਿੰਗ ਲੱਗਿਆ ਸੀ ਜਦੋਂ ਬੈਂਕ ਤੋਂ ਫੋਨ ਆਇਆ ਤੇ ਕਿਹਾ, ਕਿਉਂਕਿ ਮੈਂ ਉਹਨਾਂ ਲਈ ਜੈਨੂਇਨ ਸਮਝਦੀ ਸੀਗੀ, ਤੇ ਹਾਂਜੀ, ਤੇ ਇਸੇ ਕਰਕੇ ਹੁਣ ਮੈਂ ਚਾਹੁੰਦੀ ਹਾਂ ਕਿ ਦੂਜੇ ਲੋਕੀ ਟਾਰਗੇਟ ਨਾ ਹੋਣ ਇਸ ਚੀਜ਼ ਦਾ।
ਲੇਕਿਨ ਹੌਸਲੇ ਦੀ ਗੱਲ ਇਹ ਹੈਗੀ ਹੈ ਕਿ ਤੁਹਾਡਾ ਜਾਂ ਤੁਹਾਡੇ ਰੈਸਟੋਰੈਂਟ ਦਾ, ਤੁਹਾਡੇ ਬਿਜ਼ਨਸ ਦਾ ਨੁਕਸਾਨ ਕੋਈ ਨਹੀਂ ਹੋਇਆ, ਸ਼ਾਇਦ ਕਹਿ ਸਕਦੇ ਹਾਂ ਕਿ ਤੁਹਾਨੂੰ ਮੁਫਤ ਵਿੱਚ ਇੱਕ ਸਬਕ ਜ਼ਰੂਰ ਮਿਲ ਗਿਆ ਕਿ ਇਸ ਕਿਸਮ ਦੀ ਜੇ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤਾਂ ID ਚੈੱਕ ਜਿਹੜਾ ਹੈਗਾ ਉਹ ਜ਼ਰੂਰ ਕੀਤਾ ਜਾਵੇ, ਖਾਸ ਤੌਰ 'ਤੇ ਜਦ ਅਸੀਂ ਈਮੇਲ ਦੇ ਉੱਤੇ ਔਡਰਸ ਰਿਸੀਵ ਕਰਨੇ ਆ।
ਹਾਂਜੀ, ਜ਼ਰੂਰ। ਹਾਂਜੀ,
ਅਤੇ ਇਹੀ ਹਿਦਾਇਤ ਤੁਹਾਡੇ ਬੈਂਕ ਨੇ ਵੀ ਦਿੱਤੀ ਸੀ?
ਹਾਂਜੀ, ਉਹਨਾਂ ਨੇ ਇਹੀ ਕਿਹਾ ਸੀਗਾ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਰਿਤੂ। ਇੱਕ ਗੱਲ ਮੈਨੂੰ ਯਾਦ ਆਉਂਦੀ ਹੈ ਮੇਰੇ ਜ਼ਿਹਨ 'ਚ ਸਾਰੀ ਤੁਹਾਡੇ ਨਾਲ ਜਿਹੜੀ ਮੈਂ ਗੱਲਬਾਤ ਕੀਤੀ ਹੈ ਕਿ ਇਨਸਾਨ ਨੂੰ ਇਨਸਾਨ ਧੋਖਾ ਨਹੀਂ ਦਿੰਦਾ, ਸਾਨੂੰ ਉਹ ਉਮੀਦਾਂ ਧੋਖਾ ਦਿੰਦੀਆਂ ਨੇ ਜਿਹੜੀਆਂ ਅਸੀਂ ਦੂਜਿਆਂ ਤੋਂ ਰੱਖਦੇ ਹਾਂ। ਸੋ ਤੁਸੀਂ ਉਮੀਦ ਕੀਤੀ ਸੀ ਕਿ ਇਹ ਬਿਜ਼ਨਸ ਦੇ ਰਿਹਾ ਤੁਹਾਨੂੰ ਅਤੇ ਨਾਲ ਬਿਮਾਰ ਹੈ, ਅਤੇ ਤੁਸੀਂ ਹਮਦਰਦੀ ਦੇ ਨਾਤੇ ਇਸਦੀ ਮਦਦ ਕਰਨ ਦੀ ਸੋਚੀ, ਲੇਕਿਨ ਉਸ ਪਾਸੇ ਮੰਜ਼ਰ ਔਰ ਸੋਚ ਵੱਖਰੀ ਸੀ ਤੁਹਾਡੇ ਨਾਲੋਂ।
ਹਾਂਜੀ,
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਰਿਤੂ।
ਧੰਨਵਾਦ ਜੀ।
ਹਾਜ਼ਰੀਨ, ਇਹ ਸਨ ਐਡੀਲੇਡ ਦੇ ਇੰਡੀਅਨ ਰੈਸਟੋਰੈਂਟ ਕਾਰੀ ਲਾਊਂਜ ਦੇ ਮੈਨੇਜਰ ਰਿਤੂ ਭਾਰਦਵਾਜ, ਜੋ ਕਿ ਹਾਲ ਹੀ ਵਿੱਚ ਆਪਣੇ ਨਾਲ ਹੋਏ ਇੱਕ ਧੋਖੇਬਾਜ਼ੀ ਦੇ ਤਜਰਬੇ ਨੂੰ ਸਾਡੇ ਨਾਲ ਸਾਂਝਾ ਕਰ ਰਹੇ ਸਨ। ਦੋਸਤੋ, ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਜੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0442-999-6263 'ਤੇ SMS ਭੇਜ ਸਕਦੇ ਹੋ ਜਾਂ ਸਾਡੇ ਫੇਸਬੁੱਕ ਪੇਜ 'ਤੇ ਵੀ ਕੋਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS
Radio.
sbs.com.au